ਇਸ ਦੇ ਵਿੱਚ ਦੋ ਵਿਚਾਰਧਾਰਾਂ ਮੁੱਖ ਤੌਰ ਤੇ ਸਾਡੇ ਸਾਹਮਣੇ ਆਉਂਦੀਆਂ ਨੇ। ਪਹਿਲੀ ਬਾਤ ਸਾਂਝੀ ਕੀਤੀ ਹੈ ਮਨ ਬਾਰੇ। ਮਨ ਹੈ ਕੀ ਹੈ, ਇਸਦਾ ਰੂਪ ਕੀ ਹੈ, ਇਸਦਾ ਆਕਾਰ ਕੀ ਹੈ, ਇਸਦੀ ਸ਼ਕਲ ਕੀ ਹੈ, ਕਿਹੋ ਜਿਹਾ ਹੈ, ਇਸ ਬਾਬਤ ਜਾਣਨ ਦੀ ਕੋਸ਼ਿਸ਼ ਕਰਨੀ ਹੈ। ਦੂਸਰੀ ਬਾਤ ਹੈ ਕਿ ਇਸ ਮਨ ਨੂੰ ਵਸ ਵਿੱਚ ਕਿਵੇਂ ਕਰਨਾ ਹੈ। ਮਨੁੱਖ ਨੇ ਬਹੁਤ ਤਰੱਕੀ ਕੀਤੀ ਹੈ ਔਰ ਆਪਣੀ ਸੂਝ-ਬੂਝ ਦੇ ਨਾਲ ਇਸਨੇ ਵੱਡੇ ਵੱਡੇ ਹਾਥੀਆਂ ਨੂੰ ਆਪਣੇ ਵਸ ਵਿੱਚ ਕਰ ਲਿਆ। ਤੁਸੀਂ ਵੇਖਦੇ ਹੋ ਹਾਥੀ ਤੇ ਮਨੁੱਖ ਦਾ ਕੀ ਮੁਕਾਬਲਾ ਹੈ। ਹਾਥੀ ਦਾ ਆਕਾਰ ਕਿੱਡਾ ਵੱਡਾ ਹੈ ਪਰ ਮਨੁੱਖ ਨੇ ਆਪਣੀ ਸੂਝ-ਬੂਝ ਦੇ ਨਾਲ ਹਾਥੀ ਨੂੰ ਆਪਣੇ ਵਸ ਵਿੱਚ ਕੀਤਾ ਹੋਇਆ ਹੈ, ਇਸ ਕਰਕੇ ਹਾਥੀ ਦੇ ਉੱਤੇ ਮਨੁੱਖ ਸਵਾਰੀ ਕਰਦਾ ਹੈ। ਸ਼ੇਰ ਦਾ ਤੇ ਮਨੁੱਖ ਦਾ ਕੀ ਮੁਕਾਬਲਾ ਹੈ। ਸ਼ੇਰ ਕਿਤਨਾ ਤਾਕਤਵਰ ਹੈ ਪਰ ਮਨੁੱਖ ਨੇ ਆਪਣੀ ਸੂਝ-ਬੂਝ ਦੇ ਨਾਲ ਉਸ ਤਾਕਤਵਰ ਸ਼ੇਰ ਨੂੰ ਵੀ ਆਪਣੇ ਵਸ ਵਿੱਚ ਕੀਤਾ ਹੋਇਆ ਹੈ ਤੇ ਆਪਣੀ ਸੂਝ-ਬੂਝ ਦੇ ਨਾਲ ਇਸਨੇ ਉਸ ਸ਼ੇਰ ਨੂੰ ਪਿੰਜਰੇ ਦੇ ਵਿੱਚ ਡੱਕ ਦਿੱਤਾ ਹੈ। ਵਾਸਤਵ ਵੇਖਿਆ ਜਾਵੇ ਤਾਂ ਸ਼ੇਰ ਤੇ ਮਨੁੱਖ ਇਸਦਾ ਕੋਈ ਮੁਕਾਬਲਾ ਨਹੀਂ ਪਰ ਇਸਨੇ ਤਾਕਤਵਰ ਜਾਨਵਰਾਂ ਨੂੰ, ਸ਼ੇਰਾਂ ਵਰਗਿਆਂ ਨੂੰ ਵੀ ਆਪਣੇ ਵਸ ਵਿੱਚ ਕੀਤਾ ਹੋਇਆ ਹੈ, ਆਪਣੀ ਸੂਝ-ਬੂਝ ਦੇ ਨਾਲ ਪਿੰਜਰਿਆਂ ਦੇ ਵਿੱਚ ਡੱਕ ਦਿੱਤਾ ਹੈ। ਬਹੁਤ ਵੱਡੇ ਭਿਆਨਕ ਕੋਬਰਾ ਵਰਗੇ ਨਾਗ ਜਿਹੜੇ ਨੇ, ਸੱਪ ਜਿਹੜੇ ਨੇ, ਜਿਹਨਾਂ ਦੇ ਫਨਕਾਰਾ ਮਾਰਿਆ ਹੀ ਬੰਦਾ ਤਬਾਹ ਹੋ ਜਾਂਦਾ ਹੈ, ਡੰਗ ਮਾਰਨ ਦੀ ਦੂਰ ਗੱਲ ਰਹੀ, ਪਰ ਮਨੁੱਖ ਨੇ ਆਪਣੀ ਸੂਝ-ਬੂਝ ਦੇ ਨਾਲ ਉਹ ਕੋਬਰੇ ਨਾਗ ਵਰਗੇ ਸੱਪ ਜਿਹੜੇ ਜਿਹਨਾਂ ਦੇ ਫਨਕਾਰੇ ਦੇ ਨਾਲ ਹੀ ਬੰਦਾ ਖਤਮ ਹੋ ਜਾਂਦਾ ਹੈ, ਉਸ ਨੂੰ ਵੀ ਆਪਣੀ ਸੂਝ-ਬੂਝ ਦੇ ਨਾਲ ਪਟਾਰੀਆਂ ਦੇ ਵਿੱਚ ਬੰਦ ਕਰ ਦਿੱਤਾ ਹੈ। ਇੰਜ ਕਹਿ ਲਓ ਕਿ ਮਨੁੱਖ ਨੇ ਆਪਣੀ ਸੂਝ-ਬੂਝ ਦੇ ਨਾਲ ਵੱਡੇ ਤੋਂ ਵੱਡੇ ਜਾਨਵਰ ਜਿਹੜੇ ਹਾਥੀ ਸੀ ਉਹਨਾਂ ਨੂੰ ਆਪਣੇ ਵਸ ਵਿੱਚ ਕਰ ਲਿਆ। ਤਾਕਤਵਰ ਜਾਨਵਰ ਜਿਹੜੇ ਸ਼ੇਰ ਵਰਗੇ ਸਨ ਉਹਨਾਂ ਨੂੰ ਵੀ ਆਪਣੇ ਵਸ ਵਿੱਚ ਕਰ ਲਿਆ ਤੇ ਕੋਬਰੇ ਵਰਗੇ ਨਾਗ ਸੱਪ ਜਿਹੜੇ ਸੀਗੇ ਉਹਨਾਂ ਨੂੰ ਵੀ ਆਪਣੇ ਵਸ ਵਿੱਚ ਕਰਕੇ ਪਟਾਰੀਆਂ ਦੇ ਵਿੱਚ ਬੰਦ ਕਰ ਦਿੱਤਾ। ਇੱਕੋ ਇੱਕ ਐਸੀ ਚੀਜ਼ ਹੈ ਇਸਨੇ ਹਾਥੀਆਂ ਨੂੰ ਵਸ ਵਿੱਚ ਕਰ ਲਿਆ, ਸ਼ੇਰਾਂ ਨੂੰ ਵਸ ਵਿੱਚ ਕਰ ਲਿਆ, ਕੋਬਰੇ ਨਾਗਾਂ ਨੂੰ ਵਸ ਵਿੱਚ ਕਰ ਲਿਆ, ਪਰ ਹਾਥੀਆਂ ਨੂੰ ਵਸ ਕਰਨ ਵਾਲਿਆ, ਸ਼ੇਰਾਂ ਨੂੰ ਵਸ ਕਰਨ ਵਾਲਿਆ, ਨਾਗਾਂ ਨੂੰ ਵਸ ਕਰਨ ਵਾਲਿਆ, ਤੇਰਾ ਆਪਣਾ ਹੀ ਮਨ ਤੇਰੇ ਆਪਣੇ ਵਸ ਵਿੱਚ ਨਹੀਂ ਹੈ। ਇਹਦਾ ਮਨੁੱਖ ਦਾ ਆਪਣਾ ਮਨ ਹੀ ਜਿਹੜਾ ਨਾ ਉਹਨੂੰ ਵੀ ਇਹ ਵਸ ਵਿੱਚ ਕਰ ਸਕਿਆ। ਬਸ ਇਹਦੇ ਦੁੱਖਾਂ ਦਾ ਪ੍ਰਮੁੱਖ ਤੌਰ ਤੇ ਕਾਰਨ ਇਹੀ ਹੈ ਕਿ ਇਹਦਾ ਆਪਣਾ ਹੀ ਮਨ ਇਹਦੇ ਵਸ ਵਿੱਚ ਨਹੀਂ ਹੈ। ਪਰ ਇਹ ਮਨ ਚਲਾਕੀਆਂ ਦੇ ਨਾਲ, ਸਿਆਣਪਾਂ ਦੇ ਨਾਲ, ਚਤਰਾਈਆਂ ਦੇ ਨਾਲ ਵਸ ਵਿੱਚ ਹੋਣ ਵਾਲਾ ਨਹੀਂ ਜੀ। ਇਸਨੇ ਆਪਣੀ ਸੂਝ-ਬੂਝ ਦੇ ਨਾਲ ਉਹਨਾਂ ਜਾਨਵਰਾਂ ਨੂੰ, ਉਹਨਾਂ ਹਾਥੀਆਂ ਨੂੰ, ਸ਼ੇਰਾਂ ਨੂੰ, ਸੱਪਾਂ ਨੂੰ ਤਾਂ ਬੰਦ ਕਰ ਲਿਆ ਪਰ ਇਹ ਆਪਣੀ ਸੂਝ-ਬੂਝ ਦੇ ਨਾਲ ਆਪਣੇ ਮਨ ਨੂੰ ਵਸ ਵਿੱਚ ਨਹੀਂ ਜੇ ਕਰ ਸਕਦਾ। ਜੇ ਆਪਣੇ ਇਸ ਮਨ ਨੂੰ ਵਸ ਵਿੱਚ ਕਰਨਾ ਚਾਹੁੰਦਾ ਹੈ ਤੇ ਆਪਣੀ ਸੂਝ-ਬੂਝ ਦੇ ਨਾਲ ਨਹੀਂ, ਗੁਰੂ ਦੀ ਦਿੱਤੀ ਹੋਈ ਸੂਝ-ਬੂਝ ਦੇ ਨਾਲ ਇਹਦਾ ਮਨ ਵਸ ਵਿੱਚ ਆ ਸਕਦਾ ਹੈ। ਗੁਰੂ ਦੀ ਦਿੱਤੀ ਹੋਈ ਸੂਝ-ਬੂਝ ਦੇ ਨਾਲ ਹੀ ਮਨੁੱਖ ਦਾ ਮਨ ਵਸ ਵਿੱਚ ਆ ਸਕਦਾ ਹੈ, ਨਹੀਂ ਤਾਂ ਵਾਸਤਵ ਵਿੱਚ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਗੁਰਬਾਣੀ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ, ਮਾਹੀ ਮਨ ਮੇਰੋ ਬਸ ਨਾਹੀ ਨਿਸ ਬਾਸਰ ਵਿਖਿਆਨ ਕੋ ਧਾਵੈ। ਦਿਨ ਰਾਤ ਇਹ ਮਨ ਵਸ ਵਿੱਚ ਨਾ ਹੋਣ ਕਰਕੇ ਦਿਨ ਰਾਤ ਵਿਸ਼ੇ ਵਿਕਾਰਾਂ ਦੇ ਵਿੱਚ ਗਲਤਾਨ ਰਹਿੰਦਾ ਹੈ। ਸੁੱਤਾ ਪਿਆ ਹੋਇਆ ਵੀ ਇਸ ਤਰ੍ਹਾਂ ਦੇ ਚਿੰਤਨ ਵਿੱਚ ਰਹਿੰਦਾ ਹੈ, ਵਿਕਾਰਾਂ ਦੇ ਵਿੱਚ ਰਹਿੰਦਾ ਹੈ। ਮਨ ਰੇ ਕੌਣ ਕਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਇਹ ਮੇਰੇ ਮਨਾ, ਤੂੰ ਕਿਹੜੀ ਭੈੜੀ ਮਤ ਲੈ ਲਈ ਹੈ, ਕਿਹਦੀ ਸੰਗਤ ਕਰਦਾ ਹੈ, ਕਿਹਨਾਂ ਦੇ ਕੋਲ ਜਾ ਕੇ ਬੈਠਦਾ ਹੈ, ਜਿਸ ਕਾਰਨ ਕਰਕੇ, ਇਸ ਭੈੜੀ ਮਤ ਕਾਰਨ ਕਰਕੇ ਤੈਨੂੰ ਕਥਾ ਕੀਰਤਨ ਚੰਗਾ ਨਹੀਂ ਜੇ ਲੱਗਦਾ, ਤੈਨੂੰ ਬਾਣੀ ਚੰਗੀ ਨਹੀਂ ਲੱਗਦੀ। ਕੀਰਤਨ ਹੋ ਰਿਹਾ ਹੋਵੇ ਤੇ ਇੱਕ ਪਾਸੇ ਨਾਚ ਹੁੰਦੇ ਹੋਵਣ, ਨਾਚ ਹੁੰਦੇ ਹੋਣ, ਉੱਥੇ ਕਦੇ ਅੱਕਦਾ ਨਹੀਂ, ਥੱਕਦਾ ਨਹੀਂ। ਪਰ ਜਿੱਥੇ ਕਥਾ ਕੀਰਤਨ ਹੋ ਰਿਹਾ ਹੋਵੇ ਉੱਥੇ ਅੱਕਦਾ ਵੀ ਹੈ ਤੇ ਥੱਕਦਾ ਵੀ ਹੈ। ਉੱਥੇ ਕਦੇ ਨਹੀਂ ਆਖਦਾ ਕਿ ਕਦੋਂ ਸਮਾਪਤੀ ਕਰਨੀ ਹੈ, ਗਾਉਣ ਵਾਲੇ ਨੂੰ ਆਖਦਾ ਇੱਕ ਗਾਣਾ ਹੋਰ ਗਾ ਦਿਓ। ਪਰ ਜਿੱਥੇ ਸ਼ਬਦ ਕੀਰਤਨ ਕਥਾ ਗੁਰਮਤਿ ਵਿਚਾਰਾਂ ਹੋ ਰਹੀਆਂ ਹੋਣ ਉੱਥੇ ਕਦੇ ਨਹੀਂ ਆਖਦਾ ਕਿ ਇੱਕ ਸ਼ਬਦ ਹੋਰ ਸੁਣਾ ਦਿਓ। ਉੱਥੇ ਤਾਂ ਇਹੋ ਗੱਲ ਤੇ ਜ਼ੋਰ ਦਿੰਦਾ ਕਿ ਭੋਗ ਕਿੰਨੇ ਵਜੇ ਪਾਉਣਾ ਹੈ। ਮਨ ਰੇ ਕੌਣ ਕੁਮਤ ਤੈ ਲੀਨੀ, ਹੇ ਮੇਰੇ ਮਨਾ, ਤੂੰ ਕਿਹਦੇ ਕੋਲ ਬੈਠਦਾ ਹੈ, ਕਿਹਨਾਂ ਦੀ ਸੰਗਤ ਕਰਦਾ ਹੈ, ਕਿਹਦੇ ਕੋਲ ਇਹ ਭੈੜੀ ਮਤ ਲੈ ਲਈ ਹੈ, ਜਿਹਦੇ ਕਰਕੇ ਜਿਹੜਾ ਤੇਰਾ ਧਿਆਨ ਹੈ, ਪਰ ਦਾਰਾ ਨਿੰਦਿਆ ਰਸ ਰਚਿਓ, ਜਿਹੜਾ ਤੇਰਾ ਧਿਆਨ ਹੈ ਉਹ ਪਰ ਦਾਰਾ ਪਰ ਇਸਤਰੀ ਵਾਲੇ ਪਾਸੇ ਜਾਂਦਾ, ਵਿਕਾਰਾਂ ਵਾਲੇ ਪਾਸੇ ਜਾਂਦਾ, ਨਿੰਦਿਆ ਵਾਲੇ ਪਾਸੇ ਜਾਂਦਾ। ਨਿੰਦਿਆ ਕਰਨ ਵਾਲਾ ਸੁਭਾਅ ਤੇਰਾ ਅਜੇ ਤੱਕ ਹਟਿਆ ਨਹੀਂ ਜੀ। ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ, ਪਰਮਾਤਮਾ ਦੀ ਭਗਤੀ ਨਹੀਂ ਤੂੰ ਕਰਦਾ, ਬਾਣੀ ਨਹੀਂ ਜੇ ਤੂੰ ਪੜਦਾ, ਸਿਮਰਨ ਨਹੀਂ ਜੇ ਤੂੰ ਕਰਦਾ, ਨਿਤਨੇਮ ਜੇ ਤੂੰ ਨਹੀਂ ਕਰਦਾ, ਅੰਮ੍ਰਿਤ ਨਹੀਂ ਛਕਦਾ, ਗੁਰੂ ਵਾਲਾ ਨਹੀਂ ਜੇ ਬਣਦਾ, ਇਹ ਮੇਰੇ ਮਨਾ ਤੂੰ ਕਿਹੜੀ ਭੈੜੀ ਮਤ ਲੈ ਲਈ ਹੈ, ਕੀ ਗੱਲ ਹੈ, ਕਿਹਨਾਂ ਦੀ ਸੰਗਤ ਕਰਦਾ ਹੈ। ਅੱਜ ਦੇ ਪਾਵਨ ਬਚਨ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਇਹ ਸਾਰਾ ਕੁਝ ਸਮਝਾਇਆ ਤੇ ਨਾਲ ਮਨ ਨੂੰ ਵਸ ਕਰਨ ਦਾ ਢੰਗ ਤਰੀਕਾ ਵੀ ਦੱਸਿਆ, ਕਿਹੜੀ ਜੁਗਤੀ ਹੈ, ਕਿਹੜਾ ਢੰਗ ਹੈ ਜਿਹਦੇ ਨਾਲ ਮਨ ਵਸ ਵਿੱਚ ਆ ਜਾਵੇ। ਤੇ ਨਾਲ ਹੀ ਭਗਤ ਕਬੀਰ ਸਾਹਿਬ ਜੀ ਨੇ ਅੱਜ ਦੇ ਮੁੱਖ ਵਾਕ ਵਿੱਚ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦਾ ਢੰਗ ਵੀ ਦੱਸਿਆ। ਸੈਲਫ ਐਨਾਲਿਸਿਸ ਕਹਿੰਦੇ ਹਾਂ ਇਸਨੂੰ, ਸਭੇ ਪੜਚੋਲ ਆਖਦੇ ਹਾਂ ਕਿ ਆਪਣੇ ਆਪ ਦੀ ਪੜਚੋਲ ਕਿਵੇਂ ਕਰਨੀ ਹੈ, ਆਪਣੇ ਅੰਦਰ ਝਾਤੀ ਕਿਵੇਂ ਮਾਰਨੀ ਹੈ। ਸਾਡਾ ਸੁਭਾਅ ਤਾਂ ਇਹ ਹੈ ਅਸੀਂ ਦੂਸਰੇ ਦੇ ਅੰਦਰ ਝਾਤੀ ਮਾਰਦੇ ਹਾਂ, ਦੂਸਰੇ ਦੇ ਵਿਕਾਰਾਂ ਨੂੰ ਵੇਖਦੇ ਹਾਂ, ਦੂਸਰੇ ਦੇ ਔਗਣਾਂ ਨੂੰ ਚਿਤਾਰਦੇ ਹਾਂ। ਪਰ ਭਗਤ ਕਬੀਰ ਸਾਹਿਬ ਜੀ ਅੱਜ ਦੇ ਮੁੱਖ ਵਾਕ ਵਿੱਚ ਸਾਨੂੰ ਸਮਝਾਉਂਦੇ ਹਨ, ਉਹ ਗੁਰੂ ਕੇ ਪਿਆਰ ਵਾਲਿਆ ਦੂਸਰੇ ਵਾਲੇ ਪਾਸੇ ਝਾਕਦਾ ਹੈ, ਕਦੇ ਆਪਣੇ ਅੰਦਰ ਵੀ ਝਾਤੀ ਮਾਰ ਕੇ ਵੇਖਿਆ ਕਰ, ਤੇਰੇ ਅੰਦਰ ਕਿਹੜੇ ਕਿਹੜੇ ਵਿਕਾਰ ਨੇ, ਕਿਹੜੇ ਕਿਹੜੇ ਤੇਰੇ ਅੰਦਰ ਅਵਗਣ ਨੇ। ਗੁਰਬਾਣੀ ਦੇ ਵਿੱਚ ਇਹ ਫਰਮਾਨ ਆਪਾਂ ਕਈ ਵਾਰੀ ਪੜ੍ਹਦੇ ਹਾਂ, ਸਤਿਗੁਰੂ ਜੀ ਦਾ ਪਾਵਨ ਬਚਨ ਹੈ, ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਡ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੁੱਲੇ, ਸੁੱਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭੱਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਆਹ ਸਾਡਾ ਸੁਭਾਅ, ਇਹ ਅੰਦਰ ਦੀ ਗੱਲ ਕੀਤੀ, ਇੱਕ ਵੀ ਸਾਡੇ ਵਿੱਚ ਗੁਣ ਨਹੀਂ ਹੈ। ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਣੀ ਕੇ ਬੋਧ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ, ਇਤਨਾ ਵੱਡਾ ਕਾਰਜ ਕਰਕੇ ਵੀ ਦਾਅਵਾ ਨਹੀਂ ਕੀਤਾ, ਮਾਣ ਨਹੀਂ ਕੀਤਾ, ਅਰਦਾਸ ਕੀਤੀ ਹੈ ਕਿ ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗਕ ਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ। ਹੁਣ ਵੇਖੋ, ਪਰਉਪਕਾਰੀ ਬਾਣੀ ਕੇ ਬੋਧ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਵਾਲੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਕਿੰਨੇ ਨਿਮਰਤਾ ਦੇ ਘਰ ਵਿੱਚ ਆ ਰਹੇ ਨੇ, ਕਹਿੰਦੇ ਹਨ ਕਿ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ, ਹਮ ਅਵਗਣ ਭਰੇ ਏਕ ਗੁਣ ਨਾਹੀ, ਕਿਹੋ ਜੇ ਅਵਗਣ ਨੇ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਅੱਜ ਸਾਡੇ ਇਸ ਮਨ ਦਾ ਸੁਭਾਅ ਕੀ ਬਣਦਾ ਜਾ ਰਿਹਾ, ਅੰਮ੍ਰਿਤ ਨੂੰ ਛੱਡਦੇ ਜਾ ਰਹੇ ਹਾਂ ਤੇ ਯਾਰ ਨੂੰ ਅਸੀਂ ਆਪਣੇ ਅੰਦਰ ਲੈ ਕੇ ਆ ਰਹੇ ਹਾਂ। ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਕਤ ਕੀ ਵਿਦੇ ਨੈਨੋ ਡਿੱਠੀ। ਅੱਜ ਅੰਮ੍ਰਿਤ ਕੌੜਾ ਲੱਗਦਾ ਪਿਆ ਹੈ, ਜਿਹੜਾ ਜ਼ਹਿਰ ਹੈ, ਜਿਹੜੇ ਨਸ਼ੇ ਨੇ ਜਿਹਨਾਂ ਦੇ ਉੱਤੇ ਲਿਖਿਆ ਵੀ ਹੋਇਆ ਹੈ ਇਹ ਸਿਹਤ ਲਈ ਹਾਨੀਕਾਰਕ ਹੈ, ਲਿਖਿਆ ਹੋਇਆ ਉਹਨਾਂ ਤੇ ਲਿਖਿਆ ਹੈ ਇਹ ਸਿਹਤ ਲਈ ਹਾਨੀਕਾਰਕ ਹੈ, ਫਿਰ ਵੀ ਉਹਨਾਂ ਦੀ ਵਰਤੋਂ ਕਰੀ ਜਾ ਰਿਹਾ ਹੈ। ਜਿਹਦੇ ਬਾਹਰ ਲਿਖਿਆ ਹੋਇਆ ਹੈ ਕਿ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅਨੰਤ ਅਨੰਤਾ, ਉਹ ਜਿਹਦੇ ਬਾਹਰ ਲਿਖਿਆ ਹੋਇਆ ਹੈ ਕਿ ਅੰਮ੍ਰਿਤ ਪੀਵੋ ਸਦਾ ਚਿਰ ਵਾਸਤੇ ਤੁਸੀਂ ਜਿਉਂਦੇ ਰਹੋਗੇ, ਰੰਗ ਤਮਾਸ਼ਾ ਪੂਰਨ ਆਸਾ ਕਦੇ ਨਾ ਵਿਆਪੇ ਚਿੰਤਾ। ਇਹ ਛੱਡ ਕੇ, ਅੰਮ੍ਰਿਤ ਛੱਡ ਕੇ ਅਸੀਂ ਜ਼ਹਿਰ ਵਾਲੇ ਪਾਸੇ ਦੌੜੇ ਫਿਰਦੇ ਹਾਂ, ਇਹ ਮਨ ਦਾ ਸੁਭਾਅ ਹੈ। ਮਨ ਮੈਲਾ ਹੋ ਜਾਵੇ ਉਹਨੂੰ ਅੰਮ੍ਰਿਤ ਕੌੜਾ ਲੱਗਦਾ ਹੈ, ਮਨ ਮੈਲਾ ਹੋ ਜਾਵੇ ਉਹਨੂੰ ਜ਼ਹਿਰ ਜਿਹੜਾ ਹੈ ਉਹ ਵਿਖਿਆ ਮਿੱਠੀ ਕਰ ਕਰ ਖਾਏ, ਉਹ ਜ਼ਹਿਰ ਨੂੰ ਮਿੱਠੀ ਕਰ ਕਰਕੇ ਖਾਂਦਾ। ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ, ਅੰਮ੍ਰਿਤ ਛੱਡ ਦਿੱਤਾ। ਪਹਿਲੀ ਗੱਲ ਤਾਂ ਛਕਿਆ ਹੀ ਨਹੀਂ, ਜੇ ਬਹੁਤਿਆਂ ਨੇ ਛਕਿਆ ਤੇ ਉਹਦੀ ਪਾਲਣਾ ਹੀ ਨਹੀਂ ਕਰ ਸਕੇ, ਉਹਦੀ ਸੰਭਾਲ ਹੀ ਨਹੀਂ ਜੇ ਕਰ ਸਕੇ। ਅੰਮ੍ਰਿਤ ਛਾੜ ਵਿਖੈ ਵਿਖ ਖਾਹੀ ਮਾਇਆ ਮੋਹ ਭਰਮ ਪੈ ਭੁੱਲੇ। ਸਾਡਾ ਸੁਭਾਅ ਕੀ ਹੈ, ਮਨ ਦਾ ਸੁਭਾਅ ਕੀ ਹੈ? ਸੁੱਤ ਦਾਰਾ ਸਿਉਂ ਪ੍ਰੀਤ ਲਗਾਈ, ਮਨ ਨੇ ਗੁਰੂ ਦੇ ਨਾਲ ਪ੍ਰੀਤ ਨਹੀਂ ਜੇ ਲਾਈ। ਸੁੱਤ ਦਾਰਾ ਧੀਆਂ ਪੁੱਤਰ ਪਰਿਵਾਰ ਇਹਨਾਂ ਦੇ ਨਾਲ ਆਪਣੀ ਪ੍ਰੀਤ ਲਾਈ ਹੋਈ ਹੈ। ਚਰਨ ਸਰਨ ਸੰਗ ਨੇਹੋ ਕਿਨ ਵਿਰਲੇ ਵਿਰਲੇ ਲਾਇਆ। ਗੁਰੂ ਦਾ ਗਿਆਨ, ਗੁਰੂ ਦੀ ਜਾਣਕਾਰੀ ਮਨ ਮੰਨ ਗਿਆ ਹੈ। ਇਸ ਗੱਲ ਨੂੰ ਮਨ ਨੇ ਮੰਨ ਲਿਆ ਹੈ ਕਿ ਇਹ ਮੇਰਾ ਪਿਓ ਹੈ, ਉਹਨੂੰ ਸਮਝਾਉਣ ਦੀ ਬਹੁਤੀ ਲੋੜ ਨਹੀਂ ਪਈ, ਕੋਈ ਬਹੁਤੇ ਦਰਬਾਰ ਲਾਉਣ ਦੀ ਲੋੜ ਨਹੀਂ ਪਈ, ਕੋਈ ਬਹੁਤਾ ਅਡੰਬਰ ਕਰਨ ਦੀ ਲੋੜ ਨਹੀਂ ਪਈ। ਇੱਕੋ ਹੀ ਵਾਰੀ ਆਖਿਆ ਇਹ ਤੇਰਾ ਪਿਓ ਹੈ, ਪਿਓ ਨੂੰ ਪਿਓ ਮੰਨ ਲਿਆ ਮਨ ਨੇ, ਮਨ ਨੇ ਸਮਝ ਲਿਆ ਕਿ ਮੇਰਾ ਪਿਓ ਹੈ, ਇਹ ਤੇਰੀ ਮਾਂ ਹੈ, ਬਹੁਤਾ ਸਮਝਾਉਣ ਦੀ ਲੋੜ ਨਹੀਂ ਪਈ। ਇੱਕੋ ਹੀ ਵਾਰੀ ਆਖਿਆ ਇਹ ਤੇਰੀ ਮਾਂ ਹੈ, ਕਦੇ ਕਿੰਤੂ ਪ੍ਰੰਤੂ ਨਹੀਂ ਕੀਤਾ, ਕਦੇ ਸ਼ੱਕ ਨਹੀਂ ਕੀਤਾ ਕਿ ਮੇਰੀ ਮਾਂ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ। ਇੱਕੋ ਗੱਲ ਆਖੀ ਇਹ ਤੇਰੀ ਮਾਂ ਹੈ ਤੇ ਆਖਿਆ ਮੇਰੀ ਮਾਂ ਹੈ, ਮਨ ਨੇ ਮੰਨ ਲਿਆ ਹੈ ਮੇਰੀ ਮਾਂ ਹੈ। ਇਹ ਤੇਰਾ ਭਰਾ ਹੈ, ਮਨ ਨੇ ਮੰਨ ਲਿਆ ਹੈ ਇਹ ਮੇਰਾ ਭਰਾ ਹੈ। ਇਹ ਤੇਰੀ ਭੈਣ ਹੈ, ਮਨ ਨੇ ਮੰਨ ਲਿਆ ਹੈ ਇਹ ਮੇਰੀ ਭੈਣ ਹੈ। ਇਹ ਤੇਰੇ ਦੋਸਤ ਮਿੱਤਰ ਸਾਥ ਸੰਬੰਧੀ ਨੇ, ਮਨ ਨੇ ਮੰਨ ਲਿਆ ਹੈ ਇਹ ਮੇਰੇ ਦੋਸਤ ਸਾਥ ਸੰਬੰਧੀ ਨੇ, ਮਨ ਨੇ ਮੰਨ ਲਿਆ ਹੈ, ਮਨ ਨਹੀਂ ਮੰਨਦਾ ਇਹ ਗੁਰੂ ਮੇਰਾ ਹੈ। ਮਨ ਅਜੇ ਤੱਕ ਇਸ ਗੱਲ ਨੂੰ ਮੰਨਣ ਵਾਸਤੇ ਤਿਆਰ ਨਹੀਂ ਕਿ ਗੁਰੂ ਮੇਰਾ ਹੈ, ਗੁਰੂ ਨੂੰ ਗੁਰੂ ਮੰਨਣ ਵਾਸਤੇ ਤਿਆਰ ਨਹੀਂ ਹੈ। ਇਸ ਕਰਕੇ ਅੱਜ ਮਨ ਦੀ ਅਵਸਥਾ ਦਾ ਜ਼ਿਕਰ ਕਰਦੇ ਹਾਂ, ਭਗਤ ਕਬੀਰ ਸਾਹਿਬ ਜੀ ਨੇ ਅੱਜ ਸਾਨੂੰ ਸਮਝਾਉਣ ਦਾ ਯਤਨ ਕੀਤਾ, ਬਾਣੀ ਵਿੱਚ ਜ਼ਿਕਰ ਕੀਤਾ ਮਨ ਦਾ ਸੁਭਾਅ। ਕਾਚੀ ਦੇ ਮੋਹ ਫੁੰਨ ਬਾਧੀ ਸੱਠ ਕਠੋਰ ਕੋ ਚੀਨ ਕੋ ਗਿਆਨੀ ਧਾਵਤ ਭਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਨੀ ਜੋਵਨ ਰੂਪ ਮਾਇਆ ਮਦ ਮਾਤਾ ਵਿਚਰਤ ਵਿਕਲ ਬਡੋ ਅਭਿਮਾਨੀ ਪਰ ਧਨ ਪਰ ਅਪਵਾਦ ਮਾਰ ਨਿੰਦਾ ਯਹ ਮੀਠੀ ਜੀ ਮਾਹੇ ਨਿਤਾਨੀ ਬਲ ਬੰਚ ਛਪ ਕਰਤ ਉਪਾਵਾ ਪੇਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁੱਚ ਨਾਸਤ ਆਇਓ ਸਰਨ ਦੀਨ ਕੇ ਦਾਨੀ ਕਾਰਨ ਕਰਨ ਸਮਰੱਥ ਸ੍ਰੀ ਧਰ ਰਾਖ ਲਿਓ ਨਾਨਕ ਕੇ ਸੁਆਮੀ। ਮਨ ਦਾ ਸੁਭਾਅ ਸੱਠ ਕਠੋਰ ਕੁਚੀਲ, ਇਹ ਆ ਮਨ ਸਾਡਾ, ਹੱਠੀ ਹੈ ਕਠੋਰ ਹੈ, ਨਹੀਂ ਮੰਨਦਾ ਗੱਲ ਕਿਸੇ ਦੀ, ਜਿੰਨਾ ਮਰਜ਼ੀ ਸਮਝਾਓ ਨਹੀਂ ਮੰਨਦਾ, ਕਠੋਰ ਹੈ ਕੁਚੀਲ ਹੈ ਗੰਦਾ ਹੈ, ਗੰਦੇ ਖਿਆਲ ਨੇ ਗੰਦੇ ਵਿਚਾਰ ਨੇ ਅੰਦਰ। ਕੋ ਗਿਆਨੀ, ਫਿਰ ਗਿਆਨ ਵੀ ਹੈ ਨਹੀਂ ਜੇ ਕੋਈ, ਨੌਲੇਜ ਵੀ ਹੈ ਨਹੀਂ ਕੋਈ, ਗੁਰੂ ਦਾ ਗਿਆਨ ਵੀ ਨਹੀਂ। ਧਾਵਤ ਭਰਮਤ ਰਹਿਣ ਨਹੀਂ ਪਾਵਤ, ਧਾਵਤ ਦੌੜਾ ਭੱਜਾ ਫਿਰਦਾ ਭਟਕਦਾ ਫਿਰਦਾ ਹੈ, ਰਹਿਣ ਨਹੀਂ ਪਾਵਤ ਟਿਕਾਓ ਹੈ ਨਹੀਂ ਮਨ ਦੇ ਵਿੱਚ। पार ब्रह्म की गत नहीं जानी, प्रभु परमात्मा की सिफत सलाह ज्ञान नहीं जानना कीता। जौबन रूप माया मद माता ए मन, जौबन जवानी दे विच मस्त होया, धन स्यों रत्ता जौबन मत्ता, अहला जन्म गवाया, धर्म सेती व्यापार ना कीतो कर्म ना कीतो मित। जो बंदे ते जवानी होवे ना, वह गुरु घर विच आके बैठ जावे, जो जवानी होवे वह सेवा करे, वह सिमरन करे, पर जवानी दे विच विकारी होया फिरदा है। धन स्यों रत्ता जौबन मत्ता, अहला जन्म गवाया। सतगुरु जी बाणी में समझा रहे ने कि भाई ये इस तरह की मन की अवस्था बनती जा रही है। सठ कठोर कुचील कुज्ञानी, धावत भरमत रहन निपावत, पार ब्रह्म की गत नहीं जानी, जौवन रूप माया मद माता, विचरित विकल बदो अभिमानी। हंकारी होया फिरदा, मस्त होया माया विच कि मेरे वर्गा तनाड कोई नहीं है, मेरे वर्गा मीर कोई नहीं है। विचरित विकल बड़ो अभिमानी, पर धन पर अपवाद नार निंदा, पर धन ये मन की करता है, पराए धन वल तकदा रहिंदा है कि किवें ये पराया धन मेरे घर विच आ जावे। पर धन पर अपवाद नार निंदा, और विकारी है निंदक होया फिरदा है। ये मीठी जी माहे हितानी, ये मन नूं बड़ी चंगी लगती है, मिठी लगती है, चुगली निंदिया पराया धन मन नूं बहुत चंगा लगता है। सील धर्म दया सोच नासत, सील सहनशीलता, मन का सुभा किवें दा हो गया है, बंदे दे विच सहनशीलता रही नहीं। जे कोई माड़ी मोटी गल किसी नूं कह दे, उहदे विच पेशेंस ही खत्म हो गई है, सहनशीलता खत्म ही हो गई है, तो मैनूं गल कही ते कही क्यों है। सील धर्म, धर्म उड़ गया कर्म धर्म, यह जिहड़ा मनुख दे अंदर सी शर्म धर्म दो छड खड़ोए, वह धर्म नहीं रह गया, शर्म नहीं रह गई किसी नूं किसी दी, यह मन का सुभाव बन गया। सील धर्म दया, जीवां दे उत्ते तरस करना, वह दया करनी, किसी का औगण वेख करके वह परोपकारी बिरति दे नाल उहनूं गुरु दे मार्ग वाले पासे ला देना। यह गल होर है किसी का औगण वेख करके सोशल मीडिया से उछाल करके उसकी भंडी प्रचार करनी, यह मैले मन दियां निशानियां ने, यह गंदे मन दियां निशानियां ने। सतगुरु जी समझा रहे ने सील धर्म दया सुच नासत, पवित्रता मन की पवित्रता खत्म हो गई, सुच नासत दा नास दा भाव आ चले गए ने, यह मन के अंदर नहीं रह गए। इस करके सुख किवें बने, सुखी जीवन किवें होवे, सानू सदे पड़चोल करन दी लोड़ है। भगत कबीर साहब जी ने अज दे मुख वाच विच वाक विच यह भी समझाया कि भाई वह दैवी गुण जिहड़े साडे अंदर सन, परमात्मा ने जब उस संसार ते आए सां वह सारिआं दे अंदर पा के भेजे सन। इस करके बच्चा जदों जन्म लैंदा आउंदा सारिआं नूं प्यारा लगदा है, सारिआं दा जी करदा उहनूं चुक्कण नूं, और उहदे अंदर सत सी, संतोख सी, दया सी, धर्म सी, पर की होया समय के हालातों के मुताबिक दुनिया के विच विचरदिया होया वह जिहड़े पंज सीगे वह जिहड़े अंदर वसाउण दी गल कीती सी उहनां नूं रसा के बह गया, जिन्हां नूं रसा करके बाहर कढ़णे सी उहनां नूं मना के अंदर लै आया। पंच मनाए पंच रसाए, पंच मनाए पंच रसाए, जिन्हां नूं मनाउणा सीगा उहनां नूं रसा दित्ता, वह जिन्हों रसा के बाहर क्ढना से उन्होंने मना के अंदर लै आया। यह है मन की बिरति। सतगुरु जी संभावना कर दी अंदर झाती मारीे, देखने का यतन करिए, ददा दोष ना देऊ किस है दोष करमा अपने आ, जो मैं किया सो मैं पाया, दोष ना दीजे अवर जना। साढ़े दुखों का कारण साढ़े अपने किए हुए कर्म ने, जो असी करते हाँ ਉਹ ਜਿਹਾ ਅਸੀਂ ਫਲ ਭੁਗਤਦੇ ਹਾਂ। ਜੈਸਾ ਬੀਜੇ ਸੋ ਲੁਣੇ, ਜਿੱਦਾਂ ਦਾ ਬੀਜ ਵੱਢਣਾ ਬੀਜਣਾ ਉਦਾਂ ਦੀ ਫਸਲ ਵੱਢਣੀ ਆ। ਇੱਕ ਗੱਲ ਧਿਆਨ ਵਿੱਚ ਹੋਰ ਰੱਖ ਲੈਣੀ ਆ, ਅੰਦਰ ਝਾਤੀ ਮਾਰੀਏ, ਅਸੀਂ ਅਲਟਰਾਸਾਊਂਡ ਕਰਾਉਂਦੇ ਹਾਂ, ਬੋਡੀ ਦੀ ਅੰਦਰੋਂ ਸਕੈਨਿੰਗ ਕਰਾਉਂਦੇ ਹਾਂ, MRI ਕਰਾਉਂਦੇ ਹਾਂ, कि सानू अंदरले रोग का पता लग जाए, साढ़े अंदर रोग केड़ा है। कोई ऐसा वैद नहीं, कोई ऐसा डॉक्टर नहीं, कोई ऐसा हस्पताल नहीं जिहड़ा तुहाडी MRI करे, स्कैन करे, अल्ट्रासाउंड करे, वो तुहानू दस दे तुहाडे अंदर विकार किवें हन। ये किसी MRI च नहीं आउंदे, किसी अल्ट्रासाउंड च नहीं आउंदे, ये केवल तां केवल गुरु की दृष्टि दे विच आउंदे ने। सतगुरु सच्चे पातशाह जी जिक्र करते हैं कि उस अकाल पुरख परमात्मा ने कृपा की है, मेरे ते बख्शिश की है, मेहर की है, कृपा करके मैनु अपने अंदर झाती मारन का जिहड़ा ओ सिद्धांत दृढ़ कराया, उहदे नाल मैनु हुण मेरे अंदर ओ विकारां का पता चल गया है कि यह जिहड़े मेरे विकार है किदां मेरे अंदर बड़े ने, ਕਿਹੜੇ ਕਿਹੜੇ ਦਰਵਾਜ਼ਿਆਂ ਦੇ ਰਾਹੀਂ ਅੰਦਰ ਆਏ ਨੇ। ਹੁਣ ਗੁਰੂ ਨੇ ਮੈਨੂੰ ਗਿਆਨ ਦਿੱਤਾ, ਸੋਝੀ ਦਿੱਤੀ, ਮੈਂ ਉਸ ਗਿਆਨ ਤੇ ਸੋਝੀ ਦੇ ਸਦਕਾ ਪਹਿਲੇ ਤਾਂ ਉਹਨਾਂ ਵਿਕਾਰਾਂ ਨੂੰ ਜਿਹੜੇ ਅੰਦਰ ਡੇਰਾ ਲਾ ਕੇ ਬੈਠੇ ਸਨ ਉਹਨਾਂ ਨੂੰ ਬਾਹਰ ਕੱਢਿਆ, ਬਾਹਰ ਕੱਢ ਕਰਕੇ ਫਿਰ ਉਹਨਾਂ ਨੂੰ ਬਾਹਰ ਕੱਢਿਆ, ਫਿਰ ਜਿਹੜੇ ਦਰਵਾਜ਼ਿਆਂ ਦੇ ਰਾਹੀਂ ਅੰਦਰ ਆਉਂਦੇ ਸਨ ਉਹ ਦਰਵਾਜ਼ੇ ਬੰਦ ਕੀਤੇ। ਤੁਸੀਂ ਜ਼ਿਮੀਂਦਾਰ ਹੋ, ਤੁਸੀਂ ਆਪਣੀ ਫਸਲ ਜਦੋਂ ਬੀਜਦੇ ਹੋ, ਫਸਲ ਵੱਡੀ ਹੋ ਜਾਂਦੀ ਹੈ, ਉਹਦੇ ਆਲੇ ਦੁਆਲੇ ਤੁਸੀਂ ਇੱਕ ਬਾੜ ਲਾ ਦਿੰਦੇ ਹੋ, ਖੇਤ ਦੇ ਆਲੇ ਦੁਆਲੇ ਬਾੜ ਲਾ ਦਿੱਤੀ। ਬਾੜ ਇਸ ਕਰਕੇ ਲਾ ਦਿੱਤੀ ਹੈ ਕੋਈ ਬਾਹਰਲਾ ਜਾਨਵਰ ਇਸ ਖੇਤ ਦੇ ਅੰਦਰ ਪ੍ਰਵੇਸ਼ ਨਾ ਕਰ ਜਾਵੇ, ਕਿਤੇ ਸਾਡੀ ਹੋਈ ਬੀਜੀ ਹੋਈ ਫਸਲ ਜਿਹੜੀ ਹੈ ਇਹਨੂੰ ਖਾ ਨਾ ਜਾਵੇ। ਇਸ ਕਰਕੇ ਸਿਆਣਾ ਜ਼ਿਮੀਂਦਾਰ ਆਪਣੇ ਖੇਤ ਦੇ ਦੁਆਲੇ ਬਾੜ ਲਾ ਦਿੰਦਾ, ਪਰ ਕੀ ਹੁੰਦਾ ਕਈ ਜਾਨਵਰ ਆਉਂਦੇ ਨੇ ਉਸ ਬਾੜ ਦੇ ਵਿੱਚ ਛੇਕ ਕਰਕੇ, ਮੋਹਰੀ ਕਰਕੇ, ਉਸ ਛੇਕ ਰਾਹੀਂ ਉਸ ਹੋੜ ਰਾਹੀਂ ਉਸ ਖੇਤ ਦੇ ਵਿੱਚ ਅੰਦਰ ਵੜ ਜਾਂਦੇ ਨੇ ਤੇ ਉਹ ਬੀਜੀ ਹੋਈ ਫਸਲ ਜ਼ਿਮੀਂਦਾਰ ਦੀ ਤਬਾਹ ਕਰ ਦਿੰਦੇ ਨੇ। ਜਦੋਂ ਜ਼ਿਮੀਂਦਾਰ ਨੂੰ ਪਤਾ ਲੱਗ ਜਾਂਦਾ ਹੈ ਕਿ ਮੇਰੇ ਖੇਤ ਦੇ ਵਿੱਚ ਜਾਨਵਰ ਕਿਸ ਜਗ੍ਹਾ ਰਾਹੀਂ ਆਇਆ ਤੇ ਉਸ ਦਰਵਾਜ਼ੇ ਨੂੰ ਬੰਦ ਕਰ ਦਿੰਦਾ ਹੈ, ਬਸ ਇਹ ਸਾਡਾ ਇੱਕ ਸਰੀਰ ਹੈ, ਇੱਕ ਖੇਤ ਹੈ, ਇਹਦੇ ਦੁਆਲੇ ਗੁਰਮੁਖ ਪਿਆਰਿਓ ਪੰਜ ਕਕਾਰਾਂ ਦੀ ਬਾੜ ਲਾ ਦੇਣੀ ਹੈ ਤਾਂ ਕਿ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਜਿਹੜਾ ਇਹ ਹਿਰਨ ਹੈ, ਵਿਕਾਰ ਹੈ, ਇਹਦੇ ਅੰਦਰ ਨਾ ਜਾ ਸਕਣ। ਜੇ ਅੰਦਰ ਚਲ ਗਏ ਤੇ ਇਹਨਾਂ ਨੇ ਦੈਵੀ ਗੁਣਾਂ ਵਾਲੀ ਖੇਤੀ ਸਾਡੀ ਤਹਿਸ਼ ਮਹਿਸ਼ ਕਰ ਦੇਣੀ। ਉਹਨਾਂ ਨੂੰ ਕਿਵੇਂ ਰੋਕਣਾ ਹੈ? ਇਹ ਸਭੇ ਪੜਚੋਲ ਹੈ। ਕਿਵੇਂ ਉਹਨਾਂ ਵਿਕਾਰਾਂ ਨੂੰ ਬਾਹਰ ਕੱਢਣ ਦਾ ਯਤਨ ਕਰਨਾ? ਪੇਟ ਦੇ ਵਿੱਚ ਰਸੌਲੀ ਹੋ ਜਾਵੇ, ਕੋਈ ਪ੍ਰੋਬਲਮ ਆ ਜਾਵੇ, ਅਸੀਂ ਡਾਕਟਰ ਨੂੰ ਕਹਿੰਦੇ ਹਾਂ ਕਿ ਡਾਕਟਰ ਸਾਹਿਬ ਜਿੰਨੀ ਜਲਦੀ ਹੋ ਸਕਦੀ ਹੈ ਇਹਨੂੰ ਬਾਹਰ ਕੱਢ ਦਿਓ। ਗੁਰਦੇ ਵਿੱਚ ਪੱਥਰੀ ਆ ਜਾਵੇ, ਪਿੱਤੇ 'ਚ ਪੱਥਰੀ ਆ ਜਾਵੇ, ਅਸੀਂ ਡਾਕਟਰ ਕੋਲ ਬਾਰ ਬਾਰ ਜਾਂਦੇ ਹਾਂ ਕਿ ਇਹਨੂੰ ਬਾਹਰ ਕੱਢ ਦਿਓ। ਉਹ ਕਦੇ ਗੁਰੂ ਕੋਲ ਵੀ ਆ ਕੇ ਆਖੀਏ, ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਮੇਰੇ ਅੰਦਰ ਕਾਮ ਵੜ ਗਿਆ ਹੈ, ਇਹ ਕ੍ਰੋਧ ਵੜ ਗਿਆ ਹੈ, ਲੋਭ ਵੜ ਗਿਆ, ਮੋਹ ਤੇ ਹੰਕਾਰ ਵੜ ਗਿਆ, ਇਹਨੂੰ ਵੀ ਬਾਹਰ ਕੱਢ ਦਿਓ। ਇਹਦੇ ਵਾਸਤੇ ਵੀ ਅਸੀਂ ਗੁਰੂ ਕੋਲ ਅਰਦਾਸ ਕਰਨੀ ਹੈ। ਸੋ ਆਓ ਸ਼ਬਦ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰੀਏ ਕਿ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਮਨ ਦੇ ਨਾਲ ਵਸ ਕਰਨ ਦਾ ਢੰਗ ਤਰੀਕਾ ਜਿੱਥੇ ਦੱਸਿਆ ਉੱਥੇ ਸਾਨੂੰ ਇਹ ਵੀ ਸਮਝਾਉਣ ਦਾ ਯਤਨ ਕੀਤਾ ਇਹ ਜਿਹੜੇ ਵਿਕਾਰ ਸਾਡੇ ਅੰਦਰ ਕਿਵੇਂ ਡੇਰਾ ਲਾ ਕੇ ਬਹਿ ਗਏ ਨੇ, ਇਹਨਾਂ ਨੂੰ ਕਿਵੇਂ ਬਾਅਦ ਕੱਢਣਾ ਹੈ, ਕਿਹੜਾ ਢੰਗ ਹੈ, ਕਿਹੜਾ ਤਰੀਕਾ ਹੈ। ਆਓ ਜੀ ਸਰਵਣ ਕਰੀਏ ਜੀ। ਸੰਤੋ ਆਮ ਬੰਦੇ ਨਾਲ ਗੱਲ ਨਹੀਂ, ਜੇ ਆਮ ਬੰਦੇ ਦੇ ਗੱਲ ਵਿੱਚ ਸਮਝ ਆਉਣ ਵਾਲੀ ਨਹੀਂ ਹੈ। ਸੰਤੋ ਭਲੇ ਪੁਰਸ਼ੋ, ਨੇਕ ਪੁਰਸ਼ੋ, ਸਿਮਰਨ ਕਰਨ ਵਾਲਿਓ, ਗੁਰੂ ਗੁਰੂ ਕਰਨ ਵਾਲਿਓ, ਬਾਣੀ ਪੜ੍ਹਨ ਵਾਲਿਓ, ਸੰਗਤ ਕਰਨ ਵਾਲਿਓ, ਸੰਤ ਜਨੋ ਆਓ, ਮੈਂ ਤੁਹਾਡੇ ਨਾਲ ਇੱਕ ਬਾਤ ਸਾਂਝੀ ਕਰਨੀ ਚਾਹੁੰਦਾ। ਮਨ ਪਵਣੇ ਸੁੱਖ ਬਣਿਆ, ਉਹ ਜਿਹੜਾ ਮੇਰਾ ਮਨ ਪਵਨ ਦੀ ਤਰ੍ਹਾਂ ਉੱਡਦਾ ਫਿਰਦਾ ਸੀ, ਟਿਕਦਾ ਨਹੀਂ ਸੀ, ਇੱਕ ਥਾਂ 'ਤੇ ਬਹਿੰਦਾ ਨਹੀਂ ਸੀ। ਮਨ ਜਿਹੜਾ ਨਾ, ਕਈ ਵਾਰੀ ਅਸੀਂ ਤਨ ਨੂੰ ਗੁਰੂ ਦੇ ਘਰ ਵਿੱਚ ਲੈ ਆਉਂਦੇ ਹਾਂ ਅਤੇ ਮਨ ਜਿਹੜਾ ਘਰ ਛੱਡ ਆਉਂਦੇ ਹਾਂ। ਅਸੀਂ ਵੀ ਬੈਠੇ ਹਾਂ, ਹੋ ਸਕਦਾ ਹੈ ਬਹੁਤਿਆਂ ਦਾ ਮਨ ਤਨ ਤਾਂ ਗੁਰੂ ਦੇ ਘਰ ਵਿੱਚ ਹੋਵੇ ਪਰ ਮਨ ਹੋ ਸਕਦਾ ਹੈ ਘਰ ਵਿੱਚ ਚਲਾ ਗਿਆ ਹੋਵੇ। ਮਨ ਨਹੀਂ ਟਿਕਦਾ, ਮਨ ਨੂੰ ਕਿਵੇਂ ਟਿਕਾਉਣਾ ਹੈ? ਹੇ ਸੰਤ ਜਨੋ ਭਲੇ ਪੁਰਸ਼ੋ, ਮਨ ਪਵਣੇ, ਜਿਹੜਾ ਮਨ ਪਵਨ ਦੀ ਤਰ੍ਹਾਂ ਉੱਡਦਾ ਸੀ, ਜਿਹੜਾ ਟਿਕਦਾ ਨਹੀਂ ਸੀ, ਹੁਣ ਗੁਰੂ ਦੇ ਕੋਲ ਆ ਕੇ ਬੈਠਦਾ, ਕਥਾ ਕੀਰਤਨ ਸਰਵਣ ਕਰਦਾ, ਗੁਰੂ ਦੀ ਸੰਗਤ ਕਰਦਾ, ਉਹਦੇ ਆਉਣ ਕਾਰਨ ਕਰਕੇ ਕੀ ਹੋਇਆ? ਸੁੱਖ ਬਣਿਆ, ਹੁਣ ਮਨ ਵਿੱਚ ਸੁੱਖ ਆ ਕੇ ਵਸ ਗਿਆ। ਪਹਿਲੇ ਤਾਂ ਇਹ ਗੁਰੂ ਨੂੰ ਮਿਲਣ ਜੋਗਾ ਹੈ ਹੀ ਨਹੀਂ ਸੀਗਾ, ਪਹਿਲੇ ਤਾਂ ਗੁਰੂ ਦੇ ਕੋਲ ਬੈਠਣ ਜੋਗਾ ਹੈ ਹੀ ਨਹੀਂ ਸੀਗਾ, ਬਾਣੀ ਪੜ੍ਹਨ ਜੋਗਾ ਹੈ ਹੀ ਨਹੀਂ ਸੀਗਾ। ਪਰ ਜਿਉਂ ਜਿਉਂ ਗੁਰੂ ਦੇ ਕੋਲ ਆਇਆ, ਸੰਗਤ ਵਿੱਚ ਆਇਆ, ਕਿਛ ਯੋਗ, ਥੋੜਾ ਜਿਹਾ ਯੋਗ ਹੋ ਗਿਆ, ਇਲੀਜੀਬਲ ਹੋ ਗਿਆ, ਯੋਗਤਾ ਬਣ ਗਈ ਇਹਦੀ, ਕਿਛ ਯੋਗ ਪ੍ਰਾਪਤ ਗਣਿਆ, ਹੁਣ ਇਹਦੀ ਗਿਣਤੀ ਉਹਨਾਂ ਵਿੱਚ ਆ ਗਈ ਹੈ ਜਿਹੜੇ ਪ੍ਰਮਾਤਮਾ ਦੇ ਕੋਲ ਬੈਠਦੇ ਨੇ, ਨਾਮ ਜਪਦੇ ਨੇ, ਉਹਨਾਂ ਦੀ ਗਿਣਤੀ ਦੇ ਵਿੱਚ ਇਹਦੀ ਗਿਣਤੀ ਆ ਗਈ ਹੈ। ਸ਼ਾਮ ਦੇ ਕਰਕੇ ਸਮਝਾਉਣਾ ਕਰਦੇ ਹਨ,
ਗੁਰੂ ਦੁੱਖ ਲਾਈ ਮੋਰੀ,
ਗੁਰ ਦੁੱਖ ਲਾਈ ਮੋਰੀ। ਮੋਰੀ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਿੰਨ ਵਾਰੀ ਆਉਂਦਾ ਹੈ ਔਰ ਵੱਖਰੇ ਵੱਖਰੇ ਦੇ ਸਰੂਪ ਨੇ। ਜਦੋਂ ਮੋਰੀ ਸ਼ਬਦ ਵਰਤਦੇ ਹਾਂ ਤੇ ਉੱਪਰ ਬਿੰਦੀ ਲਾਉਂਦੇ ਹਾਂ ਤਾਂ ਇਹਦਾ ਸੰਕਲਪ ਬਣ ਜਾਂਦਾ ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ। ਉੱਥੇ ਮੋਰੀ ਦਾ ਮਤਲਬ ਹੈ ਮੋਰਾਂ ਨੇ। ਫਿਰ ਇੱਕ ਥਾਂ ਤੇ ਸੰਕਲਪ ਆਉਂਦਾ ਹੈ ਮੋਰੀ ਦਰਸ਼ਨ ਦੀਜੇ, ਉਹਦਾ ਭਾਵ ਹੈ ਕਿ ਮੈਨੂੰ ਦਰਸ਼ਨ ਦਿਓ, ਗੁਰੂ ਸਾਹਿਬ ਜੀ ਅੱਗੇ ਤਰਲਾ ਮਿੰਨਤਾ ਹੈ। ਆਹ ਜਿਹੜਾ ਸ਼ਬਦ ਆਉਂਦਾ ਗੁਰਦਿਖ ਲਾਈ ਮੋਰੀ, ਮੋਰੀ ਦਾ ਭਾਵ ਹੈ ਮੇਰੀਆਂ ਕਮਜ਼ੋਰੀਆਂ। ਜਦੋਂ ਮੈਂ ਗੁਰੂ ਦੇ ਅੱਗੇ ਆ ਕੇ ਖੜਿਆ, ਗੁਰਬਾਣੀ ਨੂੰ ਪੜ੍ਹਿਆ, ਸ਼ਾਇਦ ਮੈਂ ਪਹਿਲੇ ਵੀ ਆਪ ਜੀ ਨਾਲ ਵਿਚਾਰ ਸਾਂਝੀ ਕੀਤੀ ਹੈ ਕਿ ਪ੍ਰੋਫੈਸਰ ਸਾਧ ਸਿੰਘ ਜੀ ਨੇ 10 ਭਾਗਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਟੀਕਾ ਲਿਖਿਆ ਨਾ, ਟੀਕਾ ਇਹਦੇ ਬਾਹਰ ਲਿਖਿਆ ਹੋਇਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ। ਦਰਪਣ ਦਾ ਭਾਵ ਹੁੰਦਾ ਸ਼ੀਸ਼ਾ, ਤੇ ਸ਼ੀਸ਼ਾ ਕੀ ਕਰਦਾ ਹੈ? ਜਿਹੜਾ ਤੁਹਾਡੇ ਘਰ ਵਿੱਚ ਸ਼ੀਸ਼ਾ ਲੱਗਾ ਹੈ ਉਹ ਤੁਹਾਡੇ ਬਾਹਰੋਂ ਚਿਹਰੇ ਮੋਹਰੇ ਨੂੰ ਦੱਸਦਾ ਤੁਸੀਂ ਕਿਹੋ ਜਿਹੇ ਹੋ, ਪਰ ਉਹ ਸ਼ੀਸ਼ਾ ਤੁਹਾਨੂੰ ਅੰਦਰੋਂ ਨਹੀਂ ਦੱਸ ਸਕਦਾ ਕਿ ਤੁਸੀਂ ਕਿਹੋ ਜਿਹੇ ਹੋ। ਭਾਈ ਸਾਹਿਬ ਸਿੰਘ ਜੀ, ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਸ ਦਾ ਨਾਮ ਰੱਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ। ਦਰਪਣ ਦਾ ਭਾਵ ਹੈ ਸ਼ੀਸ਼ਾ, ਸ਼ੀਸ਼ੇ ਦਾ ਮਤਲਬ ਹੈ ਕਿ ਉਹ ਸ਼ੀਸ਼ਾ ਹੈ ਜਿਹੜਾ ਸਾਨੂੰ ਅੰਦਰੋਂ ਦੱਸਦਾ ਹੈ ਕਿ ਤੂੰ ਅੰਦਰੋਂ ਕਿਹੋ ਜਿਹਾ। ਜਦੋਂ ਮੈਂ ਇਸ ਸ਼ੀਸ਼ੇ ਨੂੰ ਆ ਕੇ ਵੇਖਿਆ ਤੇ ਮੈਨੂੰ ਪਤਾ ਲੱਗਾ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ। ਜਦੋਂ ਮੈਂ ਇਸ ਸ਼ੀਸ਼ੇ ਵਿੱਚ ਆਪਣਾ ਮੂੰਹ ਵੇਖਿਆ ਤੇ ਮੈਨੂੰ ਮੇਰੀ ਕਰਤੂਤ ਪਸ਼ੂਆਂ ਵਰਗੀ ਲੱਗੀ ਤੇ ਜਾਤ ਮੇਰੀ ਮਨੁੱਖਾਂ ਦੀ ਸੀ, ਪਰ ਕੰਮ ਕਾਜ ਜਿਹੜੇ ਮੇਰੇ ਸੀ ਪੇਟ ਭਰਿਓ ਗਰਦ ਬਟੀ ਨਿਆਈ ਪਸ਼ੂ ਕੀ ਨਿਆਈ ਸੋ, ਤੇ ਮੇਰਾ ਸੁਭਾਅ ਜਿਹੜਾ ਪਸ਼ੂ ਵਰਗਾ ਸੀ। ਗੁਰਦ ਖਲਾਈ ਮੋਰੀ, ਉਹ ਗੁਰੂ ਨੇ ਮੈਨੂੰ ਉਹ ਮੇਰੀਆਂ ਕਮਜ਼ੋਰੀਆਂ ਦੱਸ ਦਿੱਤੀਆਂ। ਜਿਤ ਮਿਰਗ ਪੜਤ ਹੈ ਚੋਰੀ, ਜਿਹਦੇ ਕਾਰਨ ਕਰਕੇ ਉਹ ਹਿਰਨ ਵਿਕਾਰ ਜਿਹੜੇ ਸੀ ਮੇਰੇ ਅੰਦਰ ਆਉਂਦੇ ਸੀ, ਉਹ ਕਿਹੜੀਆਂ ਮੋਰੀਆਂ ਸੀ ਇਸ ਸਰੀਰ ਦੇ ਵਿੱਚ ਜਿਹਦੇ ਰਾਹੀਂ ਚੋਰ ਅੰਦਰ ਵੜ ਗਏ? ਚੋਰ ਕਦੋਂ ਅੰਦਰ ਵੜਦੇ ਨੇ? ਜਦੋਂ ਘਰ ਦੇ ਮਾਲਕ ਸੁੱਤੇ ਹੋਣ। ਜਦੋਂ ਘਰ ਦੇ ਸੁੱਤੇ ਹੋਣ ਨਾ ਤੇ ਚੋਰ ਆ ਜਾਂਦੇ ਨੇ। ਜਾਗਦਿਆਂ ਦੇ ਘਰ ਕਦੇ ਚੋਰ ਨਹੀਂ ਜੇ ਆਉਂਦੇ। ਚੋਰ ਵੀ ਸੋਚਦੇ ਆ ਕਿ ਅੰਦਰ ਕੋਈ ਜਾਗਦਾ ਖੜਾਕਾ ਹੁੰਦਾ, ਫਿਰ ਨਹੀਂ ਆਉਂਦੇ। ਤੇ ਸਤਿਗੁਰ ਜੀ ਦੀ ਬਾਣੀ ਦਾ ਦ੍ਰਿਸ਼ਟਾਂਤ ਹੈ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸੁਆਦ, ਮਨ ਸੋਇਆ ਮਾਇਆ ਵਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ। ਕੋਈ ਹੈ ਜਾਗਦਾ ਬਈ? ਕੋਈ ਹੈ ਜਾਗਦਾ? ਆਹ ਅੱਖਾਂ ਜਿਹੜੀਆਂ ਸੀਗੀਆਂ ਇਹ ਦੁਨੀਆਂ ਦੇ ਰੰਗ ਤਮਾਸ਼ੇ ਕਰ ਦੇਖ ਦੇਖ ਕੇ, ਸਾਰੀ ਦਿਹਾੜੀ ਦੁਨੀਆਂ ਦੇ ਰੰਗ ਤਮਾਸ਼ੇ ਦੇਖ ਦੇਖ ਕੇ ਥੱਕ ਕੇ ਇਹ ਵੀ ਸੌ ਗਈਆਂ। ਨੈਨੋ ਨੀਂਦ ਪਰ ਦ੍ਰਿਸ਼ਟ, ਪਰਾਇਆ ਤਨ ਪਰਾਇਆ ਧਨ, ਇਹ ਵੇਖ ਵੇਖ ਕੇ ਇਹ ਵੀ ਥੱਕ ਗਈਆਂ, ਇਹ ਵੀ ਸੌ ਗਈਆਂ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਸਾਰੀ ਦਿਹਾੜੀ ਚੁਗਲੀ ਨਿੰਦਿਆ ਸੁਣ ਸੁਣ ਕੇ ਕੰਨ ਵੀ ਸੌ ਗਏ ਵੀ ਥੱਕ ਕੇ ਸੌ ਗਏ। ਰਸਨਾ ਸੋਈ ਲੋਭ ਮਿੱਠੇ ਸੁਆਦ, ਇਹ ਜੀਭ ਵੀ ਜਿਹੜੀ ਸੀਗੀ ਇਹ ਦੁਨੀਆਂ ਦੇ ਪਦਾਰਥਾਂ ਨੂੰ ਚੱਖ ਚੱਕ ਕੇ, ਰਸਾਂ ਕਸਾਂ ਨੂੰ ਚੱਖ ਚੱਖ ਕੇ ਇਹ ਵੀ ਸੌ ਗਈ। ਮਨ ਸੋਇਆ ਮਾਇਆ ਬਿਸਮਾਦ, ਇੱਕ ਮਨ ਸੀਗਾ ਇਹ ਜਦੋਂ ਰਾਤ ਨੂੰ ਮੰਜੇ ਤੇ ਲੰਮਾ ਸੁੱਤਾ ਪਿਆ ਇਹ ਵੀ ਸੌ ਗਿਆ, ਮਾਇਆ ਦਾ ਹਿਸਾਬ ਕਰਦਾ ਕਰਦਾ ਇਹਨੂੰ ਵੀ ਨੀਂਦ ਆ ਗਈ। ਅੱਜ ਕਿੰਨੇ ਵੱਟੇ ਨੇ ਤੇ ਕਿੰਨਾ ਖਰਚਾ ਹੋਇਆ ਕਿੰਨਾ ਬਕਾਇਆ, ਮਾਇਆ ਦਾ ਹਿਸਾਬ ਕਰਦਾ ਕਰਦਾ ਮਨ ਵੀ ਸੌ ਗਿਆ। ਗੁਰੂ ਸਾਹਿਬ ਜੀ ਕਹਿੰਦੇ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਉਹ ਇਸ ਘਰ ਦੇ ਵਿੱਚ ਕੋਈ ਜਾਗਦਾ ਹੈ? ਸਾਰੇ ਸੁੱਤੇ ਪਏ। ਇਸ ਘਰ ਮੈਂ ਕੋਈ ਜਾਗਤ ਰਹੇ, ਸਾਬਤ ਵਸਤ ਉਹ ਆਪਣੀ ਲਹੇ, ਉਹ ਆਪਣੀ ਸਾਬਤ ਵਸਤ ਬਚਾ ਸਕਦਾ ਹੈ ਜਿਹੜਾ ਘਰ ਵਿੱਚ ਜਾਗਦਾ ਹੋਇਆ। ਕਬੀਰ ਸਾਹਿਬ ਜੀ ਬਚਨ ਕਰਦੇ ਹਨ, ਗੁਰ ਦਿਖਲਾਈ ਮੋਰੀ, ਉਹ ਗੁਰੂ ਨੇ ਮੈਨੂੰ ਮੇਰੀਆਂ ਕਮਜ਼ੋਰੀਆਂ ਦੱਸ ਦਿੱਤੀਆਂ, ਕਿਹਨਾਂ ਦੇ ਰਾਹੀਂ ਚੋਰ ਅੰਦਰ ਆਉਂਦੇ ਸਨ, ਇਹਨਾਂ ਅੱਖਾਂ ਦੇ ਰਾਹੀਂ ਇਹ ਪਰ ਤਨ ਵੇਖਦੀਆਂ ਸਨ, ਪਰ ਧਨ ਵੇਖਦੀਆਂ ਸਨ, ਇਹਨਾਂ ਦੇ ਰਾਹੀਂ ਅੰਦਰ ਚੋਰ ਵੜੇ, ਇਹ ਕੰਨਾਂ ਦੇ ਰਾਹੀਂ ਅੰਦਰ ਚੋਰ ਵੜੇ, ਮੁੱਖ ਦੇ ਰਾਹੀਂ ਅੰਦਰ ਚੋਰ ਵੜੇ, ਵਿਕਾਰਾਂ ਦੇ ਰਾਹੀਂ ਇੰਦਰੀਆਂ ਦੇ ਰਾਹੀਂ ਅੰਦਰ ਚੋਰ ਵੜੇ। ਮੈਨੂੰ ਮੋਹਰੀਆਂ ਦਾ ਪਤਾ ਲੱਗ ਗਿਆ, ਮੈਨੂੰ ਕਮਜ਼ੋਰੀਆਂ ਦਾ ਪਤਾ ਲੱਗ ਗਿਆ। ਜਿਤ ਮਰਗ ਪਰਤ ਹੈ ਚੋਰੀ, ਉਹ ਜਿਹੜੇ ਹਿਰਨ ਸੀਗੇ ਵਿਕਾਰ ਜਿਹੜੇ ਸੀਗੇ ਉਹ ਚੋਰੀ ਚੋਰੀ ਮੈਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਮੇਰੇ ਅੰਦਰ ਕਦੋਂ ਵੜ ਗਏ। ਹੁਣ ਕੀ ਹੋਇਆ, ਹੁਣ ਜਦੋਂ ਪਤਾ ਲੱਗ ਗਿਆ ਕਿ ਚੋਰ ਅੰਦਰ ਵੜੇ ਆ, ਫਿਰ ਮੈਂ ਰੌਲਾ ਪਾਇਆ। ਜਿਹਦੇ ਘਰ ਚੋਰ ਅੰਦਰ ਵੜ ਜਾਣ ਤੋਂ ਰੌਲਾ ਪਾਉਂਦਾ, ਬਚਾਓ ਭਈ ਬਚਾਓ ਬਚਾਓ। ਹੁਣ ਸਤਿਗੁਰ ਨੇ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ, ਉਹ ਜਿਹੜੇ ਛੇਕ ਸੀ ਕਮਜ਼ੋਰੀਆਂ ਸੀਗੀਆਂ ਉਹਨਾਂ ਦੇ ਰਾਹੀਂ ਮੈਨੂੰ ਪਤਾ ਚੱਲਿਆ ਤੇ ਇੱਧਰੋਂ ਇੱਧਰੋਂ ਇਹ ਚੋਰ ਅੰਦਰ ਵੜਦੇ। ਜਿਵੇਂ ਜ਼ਿਮੀਂਦਾਰ ਨੂੰ ਪਤਾ ਲੱਗ ਜਾਵੇ ਕਿ ਖੇਤ ਦੀ ਦਿੱਤੀ ਹੋਈ ਵਾੜ ਦੇ ਵਿੱਚੋਂ ਕਿੱਥੋਂ ਅੰਦਰ ਜਾਨਵਰ ਵੜਿਆ, ਉਹ ਫਿਰ ਉਹਨੇ ਹਿੱਸੇ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦਾ ਕਿ ਮੈਨੂੰ ਬੰਦ ਕਰਦਾ ਮੁੜ ਕੇ ਨਾ ਵੜ ਜਾਵੇ। ਹੁਣ ਕਬੀਰ ਸਾਹਿਬ ਜੀ ਇਹ ਸਾਨੂੰ ਸਮਝਾ ਰਹੇ ਨੇ, ਉਹ ਮੋਹਰੀਆਂ ਇਸ ਸਰੀਰ ਰੂਪੀ ਖੇਤ ਦੇ ਵਿੱਚ ਕਿਹੜੀਆਂ ਕਿਹੜੀਆਂ ਮੋਹਰੀਆਂ ਸਨ, ਕਿਹੜੀਆਂ ਕਿਹੜੀਆਂ ਕਮਜ਼ੋਰੀਆਂ ਸਨ ਜਿਹਨਾਂ ਦੇ ਰਾਹੀਂ ਵਿਕਾਰ ਅੰਦਰ ਆ ਗਏ। ਗੁਰਮੁਖ ਪਿਆਰ ਵਾਲੇ, ਜਦੋਂ ਸਾਨੂੰ ਇਸ ਗੱਲ ਦਾ ਗਿਆਨ ਹੋ ਜਾਣਾ ਸੀ ਕਿ ਚਰਨ ਤਰਸ ਕੇ ਹੱਥ ਚਰਨ ਗੁਰ ਅਮਰ ਪਵਲਰ ਹੈ, ਹੱਥ ਤਾਂ ਪੜ ਸਕੇ ਹੱਥ ਹੱਥ ਲੱਗਾ ਗੁਰ ਅਮਰ ਪਹਿ, ਜੀ ਤਾਂ ਪੜ ਸਕੇ ਹੱਥ ਜੀ ਗੁਰ ਅਮਰ ਭਣੀਜੈ, ਨੈਣ ਤਾਂ ਪੜ ਸਕੇ ਹੱਥ ਨੈਣ ਗੁਰ ਅਮਰ ਪਖੀਜੈ, ਸਰਵਣ ਤਾਂ ਪੜ ਸਕੇ ਹੱਥ ਸਰਵਣ ਗੁਰ ਅਮਰ ਸੁਨੀਜੈ, ਸਕੇ ਹੱਥ ਸੋ ਹੀਏ ਜਿਤ ਹੀਏ ਵਸੇ ਗੁਰ ਅਮਰਦਾਸ, ਨਿਜ ਜਗਤ ਪਿੱਤ ਸਕੇ ਹੱਥ ਸੋ ਸਿਰ ਜਾਲਕ ਭਣੈ, ਜੋ ਸਿਰ ਨਿਵੇ ਗੁਰ ਅਮਰ ਨਿਤ। ਜਦੋਂ ਮੈਨੂੰ ਪਤਾ ਲੱਗ ਗਿਆ ਇਹਨਾਂ ਦਰਵਾਜ਼ਿਆਂ ਦੇ ਰਾਹੀਂ ਆਉਂਦੇ ਚੋਰ, ਤੇ ਮੈਂ ਉੱਥੇ ਗੁਰੂ ਗੁਰੂ ਕਰਨਾ ਸ਼ੁਰੂ ਕਰ ਦਿੱਤਾ। ਇਹਨਾਂ ਕੰਨਾਂ ਦੇ ਰਾਹੀਂ ਸਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਚੋਰ ਆਵੇਗਾ ਕਿਵੇਂ, ਨਿੰਦਿਆ ਜਾਵੇਗੀ ਕਿਵੇਂ ਅੰਦਰ, ਜਦੋਂ ਇਹਨਾਂ ਕੰਨਾਂ ਦੇ ਰਾਹੀਂ ਬਾਣੀ ਨੂੰ ਸੁਣਨਾ ਹੈ, ਜਦੋਂ ਇਸ ਰਸਨਾ ਦੇ ਰਾਹੀਂ ਗੁਰੂ ਗੁਰੂ ਕਰਨਾ, ਚੋਰ ਆਵੇਗਾ ਕਿਵੇਂ। ਇਸ ਕਰਕੇ ਜਦੋਂ ਇਹਨਾਂ ਅੱਖਾਂ ਦੇ ਨਾਲ ਗੁਰੂ ਦੇ ਦਰਸ਼ਨ ਵੇਖਣੇ ਨੇ, ਚੋਰ ਵੜੇਗਾ ਕਿਵੇਂ। ਇਸ ਕਰਕੇ ਹੁਣ ਸਤਿਗੁਰ ਨੇ ਕਿਰਪਾ ਕੀਤੀ ਹੈ, ਮਿਹਰ ਕੀਤੀ ਹੈ, ਮੂੰਦਲੀ ਦਾ ਭਾਵ ਹੈ ਬੰਦ ਕਰ ਦਿੱਤੇ। ਹੁਣ ਮੈਂ ਉਹ ਦਰਵਾਜ਼ੇ ਜਿਹਨਾਂ ਰਾਹੀਂ ਚੋਰ ਅੰਦਰ ਵੜਦੇ ਸੀ, ਗੁਰੂ ਨੇ ਐਸੀ ਕਿਰਪਾ ਕੀਤੀ ਹੈ, ਉਹ ਮੈਂ ਦਰਵਾਜ਼ਿਆਂ ਨੂੰ ਬੰਦ ਕਰ ਦਿੱਤਾ ਹੈ। ਬਾਜੇ ਜਿਹੜਾ ਅੰਦਰ ਵਿਕਾਰਾਂ ਦਾ ਸ਼ੋਰ ਸੀਗਾ ਨਾ ਅੰਦਰ, ਹੁਣ ਕੀ ਹੋਇਆ, ਹੁਣ ਗੁਰੂ ਗੁਰੂ ਕਰਨਾ ਸ਼ੁਰੂ ਕਰ ਦਿੱਤਾ, ਹੁਣ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਜਿਉਂ ਜਿਉਂ ਉੱਚੀ ਉੱਚੀ ਵਾਹਿਗੁਰੂ 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 ਕੀਤਾ ਨਾ, ਤੇ ਉਹ ਚੋਰ ਜਿਹੜੇ ਸੀ ਉਹ ਭੱਜ ਗਏ। ਉਹ ਅਨਹਦ ਬਾਜੇ ਕਿਹੜੇ ਨੇ, ਆਓ ਆਪਾਂ ਵੀ ਉਹਨਾਂ ਅਨਹਦ ਬਾਜਿਆਂ ਨੂੰ ਸਮਝਣ ਦਾ ਯਤਨ ਕਰੀਏ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਬਾਜੀ ਵਾਲੇ ਅਨਹਦ ਬਾਜੇ ਆਹ ਬਾਜੇ ਵੱਜਣ ਲੱਗ ਪਏ ਹੁਣ ਅੰਦਰ ਜਦੋਂ ਇਹ ਬਾਜੇ ਅੰਦਰ ਵੱਜੇ ਨਾ ਅੰਦਰ ਸਿਮਰਨ ਦੀਆਂ ਦਾਤ ਚੱਲੀ ਗੁਰੂ ਗੁਰੂ ਕੀਤਾ ਤੇ ਫਿਰ ਕੀ ਹੋਇਆ ਜਦੋਂ ਇਹ ਵਾਜੇ ਵੱਜੇ ਉਹ ਚੋਰ ਭੱਜ ਗਏ ਪਰਮੇਸ਼ਰ ਦਿੱਤਾ ਬੰਨਾ ਹੁਣ ਕੀ ਹੋਇਆ ਉਹ ਜਿਹੜੇ ਮੂੰਡਲੀਏ ਦਰਵਾਜੇ ਪਰਮੇਸ਼ਰ ਦਿੱਤਾ ਬੰਨਾ ਬੰਨਾ ਮਾਰ ਦਿੱਤਾ ਰੋਕ ਲਾ ਦਿੱਤੀ ਭਈ ਹੁਣ ਨੀ ਇਹਦੇ ਅੰਦਰ ਜਾਣਾ ਕਿਉਂਕਿ ਪਹਿਰਾ ਲਾ ਦਿੱਤਾ ਨਾ ਅੰਦਰ ਅੱਖਾਂ ਤੇ ਵੀ ਪਹਿਰਾ ਲਾ ਦਿੱਤਾ ਅੱਖਾਂ ਨੂੰ ਕਹਿ ਦਿੱਤਾ ਹੋਂ ਤਿਸ ਭੂਲ ਘੁਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੈ ਹੋਂ ਤਿਸ ਭੂਲ ਘੁਮਾਇਆ ਪਰ ਲਾੜੀ ਦੇ ਨੇੜ ਨਾ ਜਾਵੈ ਹੋਂ ਤਿਸ ਭੂਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੈ ਮੈਂ ਸਦਕੇ ਜਾਵਾਂ ਉਹਨਾਂ ਤੋਂ ਕਿਹਨਾਂ ਤੋਂ ਜਿੱਥੇ ਨਿੰਦਿਆ ਹੋ ਰਹੀ ਹੋਵੇ ਤੇ ਬੰਦਾ ਉੱਠ ਕੇ ਪਰੇ ਨੂੰ ਚੱਲ ਜਾਵੇ ਤੇ ਆਪਾਂ ਕੀ ਕਰਦੇ ਹਾਂ ਜਿੱਥੇ ਹੁੰਦੀ ਹੋ ਰਵੇ ਪਰੇ ਧੋ ਕੇ ਫਿਰ ਉਹਨੇ ਨੂੰ ਆ ਕੇ ਬਹਿ ਜਾਂਦੇ ਵਿੱਚ ਨਹੀਂ ਮੈਂ ਸਦਕੇ ਜਾਵਾਂ ਉਹਨਾਂ ਤੋਂ ਜਿੱਥੇ ਕਿਸੇ ਦੀ ਬੁਰਿਆਈ ਹੁੰਦੀ ਹੋ ਰਹੀ ਚੁਗਲੀ ਨਿੰਦਿਆ ਹੋ ਰਹੀ ਹੋਵੇ ਸਦਕੇ ਜਾਵਾਂ ਜਿਹੜੇ ਉੱਠ ਕੇ ਲਾਂਭੇ ਹੋ ਜਾਣ ਤੇ ਸਤਿਗੁਰੂ ਜੀ ਸਮਝਾ ਰਹੇ ਨੇ ਭਗਤ ਕਬੀਰ ਸਾਹਿਬ ਜੀ ਸਮਝਾ ਰਹੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਣੀ ਦੇ ਜ਼ਿਕਰ ਕਰਦੇ ਨੇ ਹੁਣ ਪਰਮੇਸ਼ਰ ਨੇ ਐਸੀ ਕਿਰਪਾ ਕਰ ਦਿੱਤੀ ਪਰਮੇਸ਼ਰ ਦਿੱਤਾ ਬੰਨਾ ਬੰਨ ਲਾ ਦਿੱਤਾ ਰੋਗ ਲਾ ਦਿੱਤੀ ਦੁੱਖ ਰੋਗ ਕਾ ਡੇਰਾ ਭੰਨਾ ਉਹ ਜਿਹੜੇ ਦੁੱਖ ਸੀ ਜਿਹੜੇ ਅੰਦਰ ਵਿਕਾਰੀ ਰੋਗ ਸੀ ਡੇਰਾ ਲਾ ਕੇ ਬਹਿ ਗਏ ਸੀ ਜਿਹੜੇ ਜਾਣ ਦਾ ਨਾਂ ਨਹੀਂ ਸੀ ਲੈਂਦੇ ਉਹਨਾਂ ਦੇ ਡੇਰੇ ਚੁਕਾ ਦਿੱਤੇ ਦੁੱਖ ਰੋਗ ਕਾ ਡੇਰਾ ਭੰਨਾ ਅਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਵਾ ਸਭ ਥਾਈ ਸੰਤੋ ਮਨ ਪਵਨੇ ਸੁਖ ਬਣਿਆ ਸੰਤੋ ਸੁਖ ਹੋਵਾ ਸਭ ਥਾਈ ਹੁਣ ਕੀ ਹੋਇਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੁ ਨਾਨਕ ਗੁਰਮੰਤਰ ਦੜਾਇਆ ਕਿਵੇਂ ਆਇਆ ਸੁੱਖ ਕਿਵੇਂ ਆਇਆ ਸੁੱਖ ਘਰ ਵਿੱਚ ਮਾਇਆ ਦੇ ਨਾਲ ਨਹੀਂ ਆਇਆ ਧੀਆਂ ਪੁੱਤਰਾਂ ਦੇ ਨਾਲ ਨਹੀਂ ਆਇਆ ਰਾਜ ਭਾਗ ਦੇ ਨਾਲ ਨਹੀਂ ਆਇਆ ਸੇਵਾ ਸਿਮਰਨ ਦੇ ਘਰ ਨਾਲ ਆਇਆ ਸਿਮਰੋ ਸਿਮਰ ਸਿਮਰ ਸੁੱਖ ਪਾਵੋ ਕੱਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਸੰਬਰ ਇੱਕ ਹੈ ਨਾਮ ਜਪਤ ਅਗਨੰਤ ਅਨੇਕੇ ਹੁਣ ਮੈਨੂੰ ਗੁਰੂ ਨੇ ਸਮਝਾਇਆ ਭਈ ਸੁੱਖ ਤਾਂ ਸਿਮਰਨ ਦੇ ਨਾਲ ਆਉਣਾ ਸੀ ਮੈਂ ਕਿਹਾ ਖਰੇ ਮਾਇਆ ਦੇ ਨਾਲ ਆਉਣਾ ਸੀ ਇਸ ਕਰਕੇ ਮੈਂ ਮਾਇਆ ਦੇ ਮਗਰ ਦੌੜ ਲਾ ਦਿੱਤੀ ਸੁੱਖ ਨਾਹੀਂ ਰੇ ਬਹੁਤਾ ਧਨ ਖਾਟੇ ਭਾਈ ਗੁਜਰਾਨ ਤਾਂ ਕਰਨਾ ਪਰ ਇਸ ਵਿੱਚ ਸੁੱਖ ਨਹੀਂ ਕਿ ਤੂੰ ਮਾਇਆ ਦੀਆਂ ਪੰਡਾਂ ਬਣ ਕੇ ਕਹਿ ਕੇ ਸੁੱਖ ਮੇਰੇ ਕੋਲ ਆ ਗਿਆ ਇਸ ਕਰਕੇ ਸਤਿਗੁਰੂ ਜੀ ਸਮਝਾ ਰਹੇ ਨੇ ਬਾਜੀ ਵਾਲੇ ਅਨਹਦ ਬਾਜੇ ਉਹ ਜਦੋਂ ਬਾਜੇ ਅੰਦਰ ਵੱਜਣੇ ਸ਼ੁਰੂ ਹੋ ਗਏ ਉਹ ਜਿਹੜੇ ਵਿਕਾਰ ਸੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਸੀ ਅੰਦਰ ਡੇਰਾ ਲਾ ਕੇ ਬੈਠੇ ਸਨ ਗੁਰੂ ਨੇ ਉਹਨਾਂ ਦੇ ਡੇਰੇ ਚੁਕਾ ਦਿੱਤੇ
ਕੁੰਭ ਕਮਲ ਜਲ ਭਰਿਆ
ਕੁੰਭ ਕਮਲ ਜਲ ਭਰਿਆ ਕੁੰਭ ਘੜਾ ਜਲ ਵਿਕਾਰਾਂ ਦੇ ਨਾਲ ਹੁਣ ਕੀ ਹੋਇਆ ਕੁੰਭ ਕਮਲ ਜਲ ਭਰਿਆ ਜਿਹੜਾ ਮੇਰਾ ਇਹ ਹਿਰਦਾ ਰੂਪੀ ਭਾਂਡਾ ਸੀਗਾ ਨਾ ਇਹ ਪਹਿਲੇ ਵਿਕਾਰਾਂ ਦੇ ਨਾਲ ਭਰਿਆ ਹੋਇਆ ਸੀਗਾ ਔਰ ਵਿਕਾਰਾਂ ਦੇ ਨਾਲ ਭਰਨ ਕਰਕੇ ਮੈਨੂੰ ਇਹ ਦੁਖੀ ਕਰਦਾ ਸੀਗਾ ਤੇ ਸਤਿਗੁਰੂ ਜੀ ਨੇ ਐਸੀ ਕਿਰਪਾ ਕੀਤੀ ਸੰਗਤ ਵਿੱਚ ਆਏ ਗੁਰੂ ਕੋਲ ਆਏ ਤੇ ਗੁਰੂ ਨੇ ਬਖਸ਼ਿਸ਼ ਕੀਤੀ ਹੈ ਤੇ ਜਦੋਂ ਪੰਜਾਂ ਸਿੰਘਾਂ ਕੋਲ ਪੰਜਾਂ ਪਿਆਰਿਆਂ ਕੋਲ ਅੰਮ੍ਰਿਤ ਦੀ ਦਾਤ ਲਈ ਨਾ ਤੇ ਸਮਰੱਥ ਗੁਰੂ ਸਿਰ ਹੱਥ ਧਰਿਓ ਤੇ ਪੰਜਾਂ ਸਿੰਘਾਂ ਨੇ ਜਦੋਂ ਸਿਮਰਨ ਕਰਾਇਆ ਗੋਰ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਜਦੋਂ ਜਦੋਂ ਨੇਤਰਾਂ ਚ ਪੰਜ ਛਿੱਟੇ ਮਾਰੇ ਅਮਰ ਦੀ ਦਾਤ ਦੇ ਨੇਤਰਾਂ ਵਿੱਚ ਸੀਸ ਤੇ ਮੁੱਖ ਤੇ ਆਖਿਆ ਨੇ ਤੇਰੇ ਨੇਤਰਾਂ ਚ ਅੰਮ੍ਰਿਤ ਦੇ ਜਲ ਦੇ ਛੱਟੇ ਮਾਰ ਕੇ ਗੁਰੂ ਨੇ ਆਖਿਆ ਅੱਜ ਤੋਂ ਲੈ ਕਰਕੇ ਇਹਨਾਂ ਨੇਤਰਾਂ ਦੇ ਨਾਲ ਤੂੰ ਵਿਕਾਰ ਨਹੀਂ ਜੇ ਵੇਖਣੇ, ਦੁਨੀਆਂ ਦੇ ਰੰਗ ਤਮਾਸ਼ੇ ਨਹੀਂ ਜੇ ਵੇਖਣੇ, ਤੇਰੀ ਸ੍ਰੇਸ਼ਟ ਬੁੱਧੀ ਜਿਹੜੀ ਹੈ ਕੇਸਾਂ ਦੇ ਵਿੱਚ ਅੰਮ੍ਰਿਤ ਦੀ ਦਾਤ ਪਾਈ ਕਿ ਇਸ ਬੁੱਧੀ ਦੇ ਨਾਲ ਤੂੰ ਉੱਤਮ ਗੁਣਾਂ ਨੂੰ ਗ੍ਰਹਿਣ ਕਰਨਾ ਹੈ, ਮੁੱਖ ਦੇ ਵਿੱਚ ਪਾਏ ਅੰਮ੍ਰਿਤ ਦੀ ਦਾਤ ਪਈ ਗੁਰੂ ਗੁਰੂ ਜਪਣਾ ਹੈ, ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਕੁੰਭ ਕਮਲ ਜਲ ਭਰਿਆ ਉਹ ਵਿਕਾਰਾਂ ਦਾ ਭਰਿਆ ਹੋਇਆ ਜਿਹੜਾ ਘੜਾ ਸੀਗਾ ਉਹ ਸਤਿਗੁਰੂ ਜੀ ਨੇ ਕਿਰਪਾ ਕਰ ਦਿੱਤੀ ਤੇ ਆਖ ਦਿੱਤਾ ਪੰਜ ਸਿੰਘਾਂ ਨੇ ਤੇ ਅੱਜ ਤੋਂ ਲੈ ਕਰਕੇ ਪਿਛਲਾ ਜਨਮ ਤੁਹਾਡਾ ਖਤਮ, ਉਹ ਪਿਛਲੇ ਜਨਮ ਦੇ ਵਿੱਚ ਪਹਿਲੇ ਜਨਮ ਵਿੱਚ ਕੀਤੇ ਹੋਏ ਜਿਹੜੇ ਕਰਮ ਸੀ ਤੁਹਾਨੂੰ ਸਾਰੇ ਮਾਫ ਕਰ ਦਿੱਤੇ ਨੇ, ਅੱਜ ਤੋਂ ਲੈ ਕਰਕੇ ਤੁਹਾਡਾ ਨਵਾਂ ਜੀਵਨ ਸ਼ੁਰੂ ਹੋ ਗਿਆ ਹੈ। ਜਲ ਮੇਟਿਆ ਮੂਧਾ ਕਰ ਦਿੱਤਾ, ਜਿਹੜਾ ਭਾਂਡਾ ਜਿਹਦੇ ਵਿੱਚ ਵਿਕਾਰ ਸੀ ਉਸ ਭਾਂਡੇ ਵਿੱਚੋਂ ਹਿਰਦੇ ਦੇ ਵਿੱਚੋਂ ਸਾਰੇ ਵਿਕਾਰ ਟੇਢੇ ਕਰ ਦਿੱਤੇ, ਭਾਵ ਉਲਟਾ ਦਿੱਤਾ ਤੇ ਉਭਾ ਕਰਿਆ, ਉਹ ਭਾਂਡਾ ਜਿਹੜਾ ਸੀ ਹੁਣ ਸਿੱਧਾ ਕਰਕੇ ਰੱਖ ਦਿੱਤਾ। ਹੁਣ ਉਸ ਭਾਂਡੇ ਵਿੱਚ ਮੈਂ ਅੰਮ੍ਰਿਤ ਦੀਆਂ ਨਿਤਨੇਮ ਬਾਣੀਆਂ ਦੀ ਦਾਤ ਪਾਉਂਦਾ, ਸਿਮਰਨ ਦੀ ਦਾਤ ਪਾਉਂਦਾ, ਸੇਵਾ ਦੀ ਦਾਤ ਪਾਉਂਦਾ
ਹਾਂ।
ਬਹੁ ਕਬੀਰ ਜਨ ਜਾਣਿਆ, ਪਹਿਲੇ ਤੇ ਮੈਨੂੰ ਸਮਝ ਹੀ ਕੋਈ ਨਹੀਂ ਸੀਗੀ, ਪਰ ਹੁਣ ਕੀ ਹੋਇਆ, ਹੁਣ ਮੈਂ ਜਾਣ ਗਿਆ ਸਮਰੱਥ ਗੁਰੂ ਨੂੰ, ਹੁਣ ਮੈਨੂੰ ਗੱਲ ਦੀ ਸਮਝ ਆ ਗਈ ਹੈ ਕਿ ਸਮਰੱਥ ਗੁਰੂ ਸਿਰ ਹੱਥ ਧਰਿਓ, ਹੁਣ ਮੈਨੂੰ ਇਸ ਗੱਲ ਦੀ ਸਮਝ ਆ ਗਈ ਹੈ, ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ, ਜਪ ਮਨ ਸਤਨਾਮ ਸਦਾ ਸਤਨਾਮ ਕਹੋ ਕਬੀਰ ਜਨ ਜਾਣਿਆ, ਹੁਣ ਮੈਂ ਇਹ ਗੱਲ ਨੂੰ ਜਾਣ ਲਿਆ ਹੈ।
ਜੋ ਜਾਣਿਆ ਤੋ ਮਨ ਮੰਨਿਆ,
ਜੋ ਜਾਣਿਆ ਤੋ ਮਨ ਮੰਨਿਆ, ਪਹਿਲੇ ਤਾਂ ਮੇਰਾ ਮਨ ਮੰਨਦਾ ਹੀ ਨਹੀਂ ਸੀਗਾ, ਅੰਮ੍ਰਿਤ ਛਕਣ ਨੂੰ ਮਨ ਹੀ ਨਹੀਂ ਸੀ ਮੰਨਦਾ, ਕਈ ਕਈ ਤਰ੍ਹਾਂ ਦੇ ਸਵਾਲ ਕਰਦਾ ਸੀ, ਕਈ ਕਈ ਤਰ੍ਹਾਂ ਦੇ ਅਸੀਂ ਇਹ ਅੰਮ੍ਰਿਤ ਮਨ ਸੁੱਚਾ ਹੋਣਾ ਚਾਹੀਦਾ ਜੀ, ਮਨ ਸਾਫ਼ ਹੋਣਾ ਚਾਹੀਦਾ ਜੀ, ਜੇ ਵੋ ਇੱਦਾਂ ਦੇ ਆਨੇ ਬਹਾਨੇ ਜਿਹੜੇ ਮਨ ਬੜੇ ਮਾਰਦਾ ਸੀਗਾ ਨਾ, ਉਹ ਮਨ ਹੁਣ ਗੱਲ ਸਮਝ ਗਿਆ ਪਏ ਨਹੀਂ ਅੰਮ੍ਰਿਤ ਛਕੇ ਬਗੈਰ ਗੱਲ ਬਣਨੀ ਨਹੀਂ, ਜੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਜਦੋਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦਿੰਦੇ ਨੇ, ਦਇਆ ਰਾਮ ਨੂੰ ਦਇਆ ਸਿੰਘ ਬਣਾਉਂਦੇ ਨੇ, ਤੇ ਆਪ ਵੀ ਪੰਜਾਂ ਪਿਆਰਿਆਂ ਦੇ ਕੋਲ ਚੌਂਕੜਾ ਮਾਰ ਕਰਕੇ ਵੀਰ ਆਸਣ ਦੇ ਵਿੱਚ ਬੈਠ ਕਰਕੇ ਪੰਜਾਂ ਪਿਆਰਿਆਂ ਨੂੰ ਬੇਨਤੀ ਕਰਦੇ ਨੇ ਕਿ ਮੈਂ ਤੁਹਾਨੂੰ ਦਇਆ ਰਾਮ ਤੂੰ ਦਇਆ ਸਿੰਘ ਬਣਾ ਦਿੱਤਾ, ਪਰ ਮੈਂ ਆਪਣੇ ਆਪ ਗੋਬਿੰਦ ਰਾਏ ਤੂੰ ਗੋਬਿੰਦ ਸਿੰਘ ਨਹੀਂ ਬਣ ਸਕਦਾ, ਇਹ ਜਿਹੜੀ ਦਾਤ ਤੁਹਾਨੂੰ ਦਿੱਤੀ ਹੈ ਇਹ ਦਾਤ ਮੇਰੀ ਝੋਲੀ ਵਿੱਚ ਵੀ ਪਾਓ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਜੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਸਕਦੇ ਨੇ, ਗੋਬਿੰਦ ਰਾਏ ਤੂੰ ਗੋਬਿੰਦ ਸਿੰਘ ਬਣ ਸਕਦੇ ਨੇ, ਅੱਜ ਗੁਰੂ ਕਾ ਸਿੱਖ ਕਿੰਤੂ ਪਰੰਤੂ ਕਰੇ ਕਿ ਅੰਮ੍ਰਿਤ ਛਕਣ ਦੀ ਲੋੜ ਕੀ ਹੈ, ਨਹੀਂ ਪਈ ਨਹੀਂ, ਹੁਣ ਮੇਰਾ ਮਨ ਮੰਨਿਆ ਭਾਵ ਮੰਨ ਗਿਆ ਹੈ, ਸਤਿਗੁਰੂ ਜੀ ਸਮਝਾ ਰਹੇ ਹਨ ਜੋ ਜਾਣਿਆ ਤੋ ਮਨ ਮੰਨਿਆ, ਭਾਵੇ ਹੈ ਕਿ ਮੇਰਾ ਮਨ ਹੁਣ ਪਤੀਜ ਗਿਆ ਹੈ ਮੰਨ ਗਿਆ ਹੈ। ਆਓ ਸ਼ਬਦ ਅਰਥ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਹੋਈਆਂ ਬਿਨ ਪ੍ਰਕਾਰ ਦੀਆਂ ਭੁੱਲਾਂ ਸਾਸਨ ਬਖਸ਼ਣ ਯੋਗ ਹੈ ਗੁਰੂ ਸਮਤ ਬਖਸ਼ਿਸ਼ ਕਰੇ, ਤੋ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦਾ ਕੋਟਾਨ ਕੋਟਨ ਧੰਨਵਾਦ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਨ ਧੰਨਵਾਦ ਹੈ, ਸਾਧ ਸੰਗਤ ਜੀ ਆਪ ਸਾਰੀਆਂ ਸੰਗਤਾਂ ਦਾ ਕੋਟਾਨ ਕੋਟਨ ਧੰਨਵਾਦ ਹੈ। ਸ਼ਬਦ ਅਰਥ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਹੋਈਆਂ ਬਿਨ ਪ੍ਰਕਾਰ ਦੀਆਂ ਭੁੱਲਾਂ ਸਾਸਨ ਬਖਸ਼ਣ ਯੋਗ ਹੈ ਗੁਰੂ ਸਮਤ ਬਖਸ਼ਿਸ਼ ਕਰੇ, ਗੁਰੂ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।